सिमरो अंगद दुख निकंदन गुरु अमरदास हिरदनित त्याव हिरदनित त्याव श्री गुरु रामदास गुण गावो गुरु अर्जन बिगनन के नाशक बिजनन के नाशक श्री हर गोविंद शुभ मत प्रकारो कर जोरी नमो कर जोरी गुरु हर कृष्ण मनाओ बोरी गुरु तेग बहादुर परम कृपाला वाहिगुरु परम कृपाला श्री गुरु गोविंद सिंह विशाला तरुण तरा पर पुन पुन सीता वाहिगुरु पुन पुन सीता बंदा बार बार जगदीशा या मह अमृत ज्ञान है मानक भगत बैराग श्री गुरु ग्रंथ साहिब उदद बंदो कर अनुराग एकंकारा सतगुरु ते प्रसाद सच होए वाहिगुरु जी के पते है विघ्न विनाशन सोए वाहिगुरु जी के पते है विघ्न विनाशन सोए
वाहिगुरु साहिब जीओ दोहरा इम जोगी तपसी महद प्यो ब्रतंत विशाल सुन पिस नर नारी तहां अचरज ते तिस काल इम जोगी तपसी महद प्यो ब्रतंत विशाल सुन पिस नर नारी तहां अचरज पै तिस काल
वाहिगुरु जी का खालसा वाहिगुरु जी की फतेह। परम सन्मान योग जुगो जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुबाए मान खोए बैठे गुरमुख प्यारे सत संगी जनों आप जी वडभागी हो जो अज बुधवार दे विशेष दीवान सजदे ने इस दीवान दी हाजरी भरदे होए आप जी सतगुरां दे पावन पवित्र इलाही बचना दा कीर्तन सरवण कर रहे सी जिवें कि पिछले समय विच इस स्थान दी मर्यादा मुताबक हर बुधवार गुरु इतिहास दी विचार आप संगतां नूं सरवण कराई जांदी सी। गुरमुख प्यारियां ने अपराला कीता ओ इतिहास दियां पोथियां प्राप्त करके अज तों फिर उस लड़ी नूं आरंभ कर लगे ने। आप जी जिवें भली प्रकार जाणू इतिहास एक उस जंजीर दी तरह है जेड़ा साडे वर्तमान तो लैके सानू बीत चुके समय दे नाल जोड़दा है। भावां के गुरु घर दे अंदर साखियां दी परंपरा साखियां दी प्रथा गुरु अंगद साहिब जी दे वेले तो आरंभ हो गई। सतगुरु गुरु अंगद साहिब जी ने भाई बाले तो सरवण करके भाई पैड़े मोखे तो गुरदेव दियां साखियां अंकित कराईयां। उस तो बाद बाबे पिरथिए दी संतान विचों बाबा मेहरवान ने कुछ गुरु का इतिहास इकत्र किया। फिर गुरु के सिख बेअंत ऐसे हुए जिन्होंने गुरु के इतिहास नूं काव्य रूप विच भी लिखिया ते वार्तक रूप दे अंदर भी लिखिया। वख वख गुरु साहिबाना दे जीवन नूं बयान किया। किसी ने गुरु हरगोबिंद साहिब दे जीवन नूं लिखिया कवि सोयन वर्गियां ने ते उन्हां ने नाम लिख दिता गुरबिलास पातशाह छेवीं। सारा गुरु हरगोबिंद साहिब दा जीवन। किसी ने पातशाह दसवें दा जीवन लिखिया गुरबिलास पातशाह दसवीं। ये दो ग्रंथ ने एक भाई सुखा सिंह दा लिखिया एक भाई कोयर सिंह दा लिखिया। इस तो इलावा महिमा प्रकाश लिखिया गया एक वार्तक रूप अंदर एक काव्य रूप अंदर। ये नाल ही मैं एक अर्ज करा जिस विद्वान कवि का इतिहास तुसी सरवण करते हो सिख धर्म के अंदर पहला विद्वान है भाई संतोख सिंह जिन्हें गुरु नानक साहब तो लैके ते बाबा बंदा सिंह बहादुर तक का जीवन अपनी कलम न लिखे। मैं अर्ज करद इस करके कथा तो पहला भाई साहब भाई संतोख सिंह जी जेड़े बिल्कुल एक गरीब जै परिवार विच पैदा होए ने। इन्हां दे पिता दा नाम सी भाई देवा सिंह जी अंबाले दे नेड़े बुढ़िए पिंड विच रहण वाले सन। इन्हां दे पिता जी नूं चाह सी गुरबाणी दे अध्ययन दा पठन पाठन करन दा। पिता जी इन्हां दे अमृतसर आए। उस वक्त श्री दरबार साहब दे मुख सेवादार सन ज्ञानी संत सिंह जी। कवि संतोख सिंह होरां ने ज्ञानी संत सिंह जी होरां कोलों एक काव्य विद्या सीखी। उन्हां दे विद्यार्थी बने ते ज्ञानी संत सिंह ओ महान विद्वान ने जिन्हां ने महाराजा रणजीत सिंह नूं कह के हरिमंदर साहिब ते सोने की सारी सेवा कराई सी। ज्ञानी संत सिंह होरां कोलों कवि संतोख सिंह ने काव्य विद्या सीखी। परत के आ जिस ग्रंथ की आपां विचार करने उन्होंने ग्रंथ बेअंत लिखे ने रामायण का उलथा किया भाई संतोख सिंह ने। उन्होंने अमर कोश लिखे है गर्भ गंजनी उन्होंने एक जपजी साहब का टीका लिखे है। उस तो इलावा भाई साहब ने होर भी कई ग्रंथ जड़े लिखे ने ते गुरु नानक साहब तो लैके ते गुरु गोबिंद सिंह जी तक पूरा जड़ा जीवन ये दो ग्रंथ ने। एक श्री गुरु नानक प्रकाश उहदे विच केवल गुरु नानक साहब का जीवन है ते एक श्री गुर प्रताप सूरज उहदे अंदर गुरु अंगद साहब तो लैके ते साहब श्री गुरु गोबिंद सिंह ते बाबा बंदा बहादुर सिंह तक यह जांदा पूरा इतिहास। कवि संतोख सिंह जिन्हां ने कैथल बैठ के राजा उदय सिंह की रियासत विच यह ग्रंथ लिखे है। जदों उन्हां दे आपां जीवन नूं पढ़ने हैं एक सज्जन नूं मैं वार्तालाप करन दा समां मिलिया। वह कहिंदा जदों भाई संतोख सिंह यह कविता उचारदे सन यह लिखदे आप नहीं सन। इन्हां ने अपने हाथ दे अंदर चार पांच कड़े पाए हुंदे सन सज्जे हाथ विच। जदों कविता उचारन करनी पांच छे कड़े इन्हां ने पाए होने। एक पासे वह कड़े छनकाने शुरू करने उन्हां कड़ियां दी लय नाल उन्हां कड़ियां दे ताल नाल भाई साहब ने कविता उचारी करी जाणी ते जिहड़े लखारी सन उन्हां ने नाल दी नाल लिखी जाणी। अंज जिवें दरिया चल पैंदा सी कविता दा गुरु नानक साहब तो लैके गुरु गोबिंद सिंह जी तक पूरा इतिहास जिहड़ा है ये ढाई लाख काव्य पंक्ति बनती जिहड़ी कवि संतोख सिंह ने उचारण की। एक दो नहीं ढाई लाख। जिदन ये ग्रंथ तैयार होए तो उदन भाई साहब उरी इन्हां ग्रंथां नूं लैके श्री अकाल तख्त साहब ते आए सन। उस सिख की निर्माणता तको ਅੱਜ ਵੀ ਵਿਦਵਾਨ ਬੜੇ ਮਿਲਣਗੇ ਲਿਖਾਰੀ, ਪਰ ਉਹ ਚਾਰ ਪੰਨੇ ਦਾ ਕੋਈ ਛੋਟਾ ਜਿਹਾ ਪੈਂਫਲੈਟ ਵੀ ਲਿਖਦਾ, ਟ੍ਰੈਕਟ ਕੋਈ ਲਿਖਦਾ ਤੇ ਉਹ ਵੀ ਕਹਿ ਦਿੰਦਾ ਸਭ ਜਿਹੜੇ ਹੱਕ ਨੇ ਉਹ ਲੇਖਕ ਦੇ ਰਾਖਵੇਂ ਨੇ, ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਛਾਪ ਨਹੀਂ ਸਕਦਾ। ਜਿਸ ਗੁਰਮੁਖ ਨੇ 2.5 ਲੱਖ ਕਵਿਤਾ ਦੀ ਪੰਕਤੀ ਉਚਾਰਨ ਕੀਤੀ, ਉਹ ਸਾਰੇ ਗ੍ਰੰਥ ਲੈ ਕੇ ਅਕਾਲ ਤਖ਼ਤ ਤੇ ਆਇਆ ਤੇ ਆ ਕੇ ਉੱਥੇ ਕਿਹਾ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਾਤ ਏ, ਇਹ ਖਾਲਸਾ ਪੰਥ ਦੀ ਇਮਾਨਤ ਏ, ਇਹਨੂੰ ਸਾਂਭ ਲਓ ਤੇ ਜੇ ਇਹਦੇ ਵਿੱਚੋਂ ਕੋਈ ਭੁੱਲ ਹੋਵੇ ਉਹਨੂੰ ਤੁਸੀਂ ਮੇਰੀ ਭੁੱਲ ਜਾਣਨਾ ਤੇ ਮੇਰੇ ਗੁਰੂ ਦਾ ਜੀਵਨ ਜਿਹੜਾ ਉਹ ਤਾਂ ਸੂਰਜ ਦੀ ਤਰ੍ਹਾਂ ਚਮਕਦਾ ਪਿਆ। ਭੁੱਲਾਂ ਮੇਰੀਆਂ ਹੋਣਗੀਆਂ, ਮਹਿਮਾ ਗੁਰੂ ਦੀ ਹੋਵੇਗੀ। ਡਾਕਟਰ ਤਾਰਨ ਸਿੰਘ ਇੱਕ ਵਿਦਵਾਨ ਹੋਏ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਲਿਖਿਆ ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗ੍ਰੰਥ ਭੇਟ ਕੀਤੇ, ਇਹਨਾਂ ਨੂੰ ਅਕਾਲ ਤਖ਼ਤ ਵੱਲੋਂ ਸਿਰਪਾਓ ਮਿਲਿਆ। ਉਸੇ ਸਾਲ ਇਹ ਘਰ ਗਏ ਨੇ ਤੇ ਇੱਕ ਦਿਨ ਅੰਮ੍ਰਿਤ ਵੇਲੇ ਜਾਣ ਤੋਂ ਬਾਅਦ ਪਰਿਵਾਰ ਸਮੇਤ ਆਏ ਸਨ ਆਪਣੇ ਘਰ। ਗਏ ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਜਦੋਂ ਸਿਮਰਨ ਵਿੱਚ ਬੈਠੇ ਨੇ, ਇਸ ਗੁਰਮੁਖ ਪਿਆਰੇ ਨੇ ਆਪਣੇ ਸਰੀਰਕ ਚੋਲੇ ਨੂੰ ਵੀ ਸਿਮਰਨ ਵਿੱਚ ਤਿਆਗਿਆ ਸੀ, ਸਮਾਧੀ ਵਿੱਚ ਬੈਠੇ ਨੇ। ਜਦੋਂ ਪਰਿਵਾਰ ਨੇ ਜਾ ਕੇ ਉਠਾਇਆ ਤੇ ਦੇਖਿਆ ਕੇਵਲ ਸਰੀਰ ਏ, ਪਰ ਅੰਦਰ ਵਾਲਾ ਹੰਸ ਤਾਂ ਉਸ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਗਿਆ ਜਿਹਦੀਆਂ ਕਥਾ ਕਹਾਣੀਆਂ ਕਰਨ ਭਾਈ ਸੰਤੋਖ ਸਿੰਘ ਆਏ ਸਨ। ਡਾਕਟਰ ਤਾਰਨ ਸਿੰਘ ਲਿਖਦੇ ਨੇ ਸਿੱਖੋ ਉਹਦੇ ਵਿੱਚੋਂ ਊਣ ਤਾਈਆਂ ਨਾ ਤੱਕੋ, ਸਮਝੋ ਇਸ ਗੱਲ ਨੂੰ। ਭਾਈ ਸੰਤੋਖ ਸਿੰਘ ਕੇਵਲ ਆਏ ਇਸ ਕਰਕੇ ਸੀ ਕਿ ਦਸਾਂ ਪਾਤਸ਼ਾਹੀਆਂ ਦਾ ਜੀਵਨ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ। ਜਦੋਂ ਕੋਈ ਮਨੁੱਖ ਲਿਖਦਾ ਭੁੱਲਣ ਹਾਰੇ, ਗਲਤੀਆਂ ਬੜੀਆਂ ਹੁੰਦੀਆਂ ਨੇ, ਉਹ ਗ੍ਰੰਥ ਦੀ ਵਿਚਾਰ ਅੱਜ ਫਿਰ ਸ਼ੁਰੂ ਹੋਣ ਲੱਗੀ। ਗੁਰੂ ਪਿਆਰਿਓ, ਪ੍ਰਸੰਗ ਆਪ ਪਿਛੋਕੜ ਵਿੱਚ ਸੁਣ ਚੁੱਕੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਉਸ ਵਕਤ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ, ਕੁਝ ਚੱਕ ਗੁਰੂ ਕਾ ਵੀ ਕਹਿੰਦੇ ਨੇ, ਇਹਦੇ ਨਾਂ ਬਦਲਦੇ ਰਹੇ ਨੇ। ਰਾਮਦਾਸਪੁਰ ਵੀ ਪਿਆ, ਸੁਦਾਸਰ ਵੀ ਪਿਆ, ਹੁਣ ਆਪਾਂ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਹਜ਼ੂਰ ਅੰਮ੍ਰਿਤਸਰ ਸੇਵਾ ਪੈ ਕਰਾਉਂਦੇ ਨੇ, ਕਵੀ ਜੀ ਦੇ ਮੁਤਾਬਕ ਸੰਤੋਖ ਸਰ ਦੀ ਸੇਵਾ ਕਰਾਉਂਦਿਆਂ ਉੱਥੋਂ ਇੱਕ ਮੱਠ ਨਿਕਲਿਆ ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਸੀ, ਜਿਹਨੇ ਕੋਈ ਸਵਾਲ ਜਵਾਬ ਕੀਤੇ ਸਨ, ਪੁੱਛਿਆ ਸੀ ਮਹਾਰਾਜ ਜਦੋਂ ਮਾਲਸ਼ ਕੀਤੀ ਇਹ ਸਮਾਂ ਕਿਹੜਾ ਹੈ। ਗੁਰਦੇਵ ਨਾਲ ਕੁਝ ਬਚਨ ਬਿਲਾਸ ਹੋਏ, ਉੱਥੇ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ। ਇਹ ਸਾਰਾ ਸ਼ਬਦ ਜਿਹੜਾ ਜੋਗੀ ਨੂੰ ਸੰਬੋਧਨ ਕਰਕੇ ਉਚਾਰਿਆ, ਭਾਵਾਂ ਕਿ ਜਿਹੜਾ ਸੰਤੋਖ ਸਾਰੇ ਇਹ ਸੰਤੋਖੇ ਨਾਮੀ ਇੱਕ ਸੇਵਕ ਨੇ ਆਪਣੇ ਵੱਲੋਂ ਮਾਇਆ ਦੇ ਕੇ ਸਰੋਵਰ ਦੀ ਸੇਵਾ ਕਰਾਈ ਸੀ। ਸਾਧ ਸੰਗਤ, ਕਵੀ ਸੰਤੋਖ ਸਿੰਘ ਇਹ ਪ੍ਰਸੰਗ ਆਪ ਸਰਵਣ ਕਰ ਚੁੱਕੇ ਹੋ, ਕਹਿਣ ਲੱਗੇ ਨੇ ਅੱਜ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਵਾਂ ਕਵੀ ਜੀ ਮੁਤਾਬਕ। ਕਹਿਣ ਲੱਗੇ ਜਿਸ ਪ੍ਰਸੰਗ ਨੂੰ ਸਾਰੀ ਦੁਨੀਆ ਜਾਣਦੀ ਕਿ ਅੰਮ੍ਰਿਤਸਰ ਦੀ ਮਹਿਮਾ ਕਿਵੇਂ ਹੋਈ, ਬੀਬੀ ਰਜਨੀ ਵਾਲਾ ਪ੍ਰਸੰਗ ਭਾਈ ਸੰਤੋਖ ਸਿੰਘ ਆਰੰਭ ਕਰਨ ਲੱਗੇ ਨੇ, ਆਪਾਂ ਇਸ ਪ੍ਰਸੰਗ ਦੀ ਵਿਚਾਰ ਕਰਨੀ। ਆਪ ਕਿਰਪਾ ਕਰੋ, ਆਪਣੀ ਸੁਰਤੀ ਬਿਰਤੀ ਨੂੰ ਕਰੀਏ ਇਕਾਗਰ, ਤੇ ਜਦੋਂ ਵੀ ਆਪਾਂ ਇਤਿਹਾਸ ਸਰਵਣ ਕਰਨੇ ਆ ਨਾ, ਦੇਖੋ ਕਿਸੇ ਵੀ ਮਨੁੱਖ ਦੀ ਗੱਲ ਸਰਵਣ ਕਰਨੇ ਆ, ਕੰਨਾਂ ਨਾਲ ਆਪਾਂ ਸੁਣਨੇ ਆ, ਤੇ ਬਦੋ ਬਦੀ ਸਾਡਾ ਮਨ ਜਿਹੜਾ ਉਹ ਸਾਰੇ ਨਕਸ਼ੇ ਨੂੰ ਸਾਰੀ ਤਸਵੀਰ ਨੂੰ ਚਿੱਤਰ ਲੈਂਦਾ। ਗੱਲ ਕੋਈ ਵੀ ਹੋਵੇ, ਕਿਸੇ ਥਾਂ ਤੇ ਆਪਾਂ ਜਾਈਏ ਵੀ ਨਾ, ਪਰ ਗੱਲਾਂ ਸੁਣ ਲਈਏ ਤੇ ਸਾਡਾ ਜਿਹੜਾ ਮਨ ਏ ਉਹਦੀ ਤਸਵੀਰ ਬਣਾ ਲੈਂਦਾ। ਜੇ ਆਮ ਗੱਲ ਸੁਣਿਆ ਮਨ ਇੱਕ ਫੋਟੋ ਤਸਵੀਰ ਬਣਾ ਲੈਂਦਾ, ਤੇ ਜਦੋਂ ਆਪਾਂ ਗੁਰੂ ਕਾ ਇਤਿਹਾਸ ਸੁਣਨੇ ਆ ਨਾ, ਤੇ ਆਪਣੀ ਸੁਰਤੀ ਨੂੰ ਲੈ ਜਾਈਏ ਉਸ ਧਰਤੀ ਤੇ ਜਿਸ ਧਰਤੀ ਤੇ ਮੇਰੇ ਗੁਰੂ ਨੇ ਇਹ ਕੌਤਕ ਵਰਤਾਏ, ਕਿਉਂਕਿ ਸਿੱਖ ਕੋਲ ਇੱਕ ਬੜੀ ਵੱਡੀ ਦਾਤ ਏ ਸੁਰਤ ਦੀ। ਸੁਰਤੀ ਦੇ ਮਾਰਗ ਨਾਲ ਸਿੱਖ ਅੰਦਰ ਦੇ ਸਫ਼ਰ ਨੂੰ ਤੈਅ ਕਰਕੇ ਕੋਹਾਂ ਦੂਰ ਬੈਠਾ ਵੀ ਗੁਰੂ ਕੇ ਚਰਨ ਪਰਸਦਾ। ਕਿਰਪਾ ਕਰੋ ਸਾਧ ਸੰਗਤ ਜੀ, ਇਕਾਗਰਤਾ ਬਖਸ਼ਣੀ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ ਕਰੋ ਸ਼ੁਰੂ।
ਵਾਹਿਗੁਰੂ ਜੀਓ ਇਮ ਜੋਗੀ ਤਪਸੀ ਮਹਿਦ ਪਿਓ ਬਿਰਤੰਤ ਵਿਸਾਲ ਸੁਣ ਪਿਖ ਨਰ ਨਾਰੀ ਤਾਂ ਅਚਰਜ ਪੈ ਤਿਸ ਕਾਲ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦੇ ਨੇ ਇਸ ਤਰੀਕੇ ਨਾਲ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ, ਇਸ ਕੌਤਕ ਨੂੰ ਸੁਣ ਕੇ ਕਿ ਜੋਗੀ ਕਿੰਨੀ ਦੇਰ ਦਾ ਆਪਣੇ ਸਵਾਸ ਰੋਕ ਕੇ ਬੈਠਾ, ਸਾਹਿਬ ਨੇ ਉਹਦੇ ਨਾਲ ਜਿਹੜੇ ਬਚਨ ਬਿਲਾਸ ਕੀਤੇ, ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚ ਮਰਦ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
ਇਤਨੇ ਵਿਖੇ ਝਗੜ ਤੇ ਤਾਂ ਦੰਪਤ ਚੱਲ ਆਏ ਗੁਰਜਾਂ।
ਅਜੇ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੁਣੀ ਰਹੇ ਸਨ, ਦੇਖ ਰਹੇ ਸਨ ਕੌਤਕ ਨੂੰ, ਤੇ ਇੰਨੀ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਨੇ ਦੰਪਤੀ, ਇੱਕ ਪਤੀ ਤੇ ਪਤਨੀ ਆਪਸ ਵਿੱਚ ਝਗੜਦੇ ਹੋਏ ਉੱਚੀ ਉੱਚੀ ਬੋਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
ਸੋਏ ਪ੍ਰਸੰਗ ਸ਼ੋਰ ਤੇ ਵਰਨਾ ਜਥਾ ਸੁਧਾ ਸਿਰ ਬਿਦ ਤੇ ਕਰਨਾ।
ਕਵੀ ਜੀ ਕਹਿੰਦੇ ਨੇ ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਹਰਿਮੰਦਰ ਸਾਹਿਬ ਤੇ ਅੰਦਰ ਜਿਹੜਾ ਸਰੋਵਰ ਹੈ ਇਹ ਜਦੋਂ ਪ੍ਰਗਟ ਹੋਇਆ, ਇਸ ਦੇ ਪ੍ਰਗਟ ਹੋਣ ਦੇ ਕਿਹੋ ਜਿਹੇ ਅਚਰਜ ਕੌਤਕ ਵਾਪਰੇ, ਸ਼ੁਰੂ ਤੋਂ ਸਰਵਣ ਕਰੋ।
ਮਾਝੇ ਦੇਸ਼ ਪੁਰੀ ਇੱਕ ਹੈ ਪੱਟੀ ਨਾਮ ਜਿਸੀ ਕੌਤਕ ਹੈ।
ਮਾਝੇ ਦੇ ਅੰਦਰ ਇੱਕ ਸ਼ਹਿਰ ਹੈ ਜਿਸ ਨੂੰ ਅੱਜ ਵੀ ਪੱਟੀ ਸ਼ਹਿਰ ਕਰਕੇ ਪੁਕਾਰਿਆ ਜਾਂਦਾ ਹੈ।
ਤੈ ਕੋ ਨਿਰਪਲਗ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰਹੰਤਾ।
ਇਸ ਪੱਟੀ ਰਿਆਸਤ ਦੇ ਅੰਦਰ ਇੱਕ ਰਾਜਾ ਸੀ ਜਿਹੜਾ ਛੋਟੇ ਜਿਹੇ ਰਜਵਾੜੇ ਨੂੰ ਕਾਇਮ ਕਰਕੇ ਬੈਠਾ, ਪਰ ਇਹ ਸਵਤੰਤਰ ਨਹੀਂ, ਤੁਰਕਾਂ ਦੇ ਮੁਗਲਾਂ ਦੇ ਅਧੀਨ ਜੋ ਉਸ ਵਕਤ ਦਾ ਰਾਜਾ ਹੈ ਬਾਦਸ਼ਾਹ ਉਹਦੇ ਅਧੀਨ ਇਹਨੇ ਆਪਣੇ ਆਪ ਨੂੰ ਕੀਤਾ ਹੈ।
ਤਿਸ ਗ੍ਰਹਿ ਸੁਤਾ ਪੰਚ ਜਨਮਾਈ ਬਦਤ ਆਰ ਬਲ ਰੂਪ ਸੁਹਾਈ।
ਕਵੀ ਜੀ ਕਹਿੰਦੇ ਨੇ ਇਸ ਪੱਟੀ ਦਾ ਜਿਹੜਾ ਰਾਜਾ ਸੀ ਜਾਂ ਜਿਹੜਾ ਚੌਧਰੀ ਏ ਉਹਦੇ ਘਰ ਅੰਦਰ ਪੰਜ ਧੀਆਂ ਨੇ ਜਨਮ ਲਿਆ, ਸਮੇਂ ਦੇ ਨਾਲ ਨਾਲ ਇਹ ਬੱਚੀਆਂ ਜਵਾਨ ਹੁੰਦੀਆਂ ਗਈਆਂ, ਇਹਨਾਂ ਦੀ ਆਰਬਲਾ ਵੱਧਦੀ ਗਈ ਹੈ।
ਸੁੰਦਰ ਅੰਗ ਰੰਗ ਤਨ ਗੋਰਾ ਕਮਲ ਲੋਚਨੀ ਉਰਜ ਕਠੋਰਾ।
ਪਰਮੇਸ਼ਵਰ ਨੇ ਇਹਨਾਂ ਪੰਜਾਂ ਬੱਚੀਆਂ ਨੂੰ ਰੂਪ ਵੀ ਆਦਾ ਦਿੱਤਾ, ਚਿਹਰੇ ਦੀ ਇਹਨਾਂ ਦੀ ਸੁੰਦਰਤਾ ਕਵੀ ਜੀ ਨੇ ਬਿਆਨ ਕੀਤੀ ਹੈ।
ਦਿਨ ਮੈਂ ਏਕ ਹੋਤੀ ਸੱਤ ਸੰਗਨ ਅਲਪ ਆਰ ਬਲ ਕੋਮਲ ਅੰਗਨ।
ਇਹਨੇ ਇਹਨਾਂ ਪੰਜਾਂ ਬੱਚੀਆਂ ਦੇ ਵਿੱਚ ਇੱਕ ਰੱਬ ਦੀ ਕਿਰਪਾ ਵਾਲੀ ਪੈਦਾ ਹੋ ਗਈ ਜਿਹਦਾ ਸਰੀਰ ਅੱਤ ਦਾ ਕੋਮਲ ਏ, ਉਹਦਾ ਹਿਰਦਾ ਵੀ ਅੱਤ ਦਾ ਕੋਮਲ ਏ। ਇਹਨਾਂ ਪੰਜਾਂ ਵਿੱਚੋਂ ਇੱਕ ਉਹ ਬੱਚੀ ਏ ਜਿਹਦਾ ਝੁਕਾ ਗੁਰੂ ਕੀ ਸੰਗਤ ਵਾਲੇ, ਜਿਹਦਾ ਝੁਕਾ ਪਰਮੇਸ਼ਵਰ ਦੇ ਰੰਗ ਰਤੜੇ ਗੁਰਮੁਖਾਂ ਦੀ ਸੰਗਤ ਵਿੱਚ ਹੈ।
ਪ੍ਰਭ ਕੇ ਗੁਣ ਸੰਤਨ ਤੇ ਸੁਣੇ ਬੈਠੇ ਨਿਕਟ ਜਬੈ ਮਿਲ ਭਨੇ।
ਇਹਨੇ ਜਦੋਂ ਇਹ ਬੱਚੀ ਛੋਟੀ ਜਿਹੀ ਏ ਨਾ ਪੰਜਾਂ ਵਿੱਚੋਂ ਪਤਾ ਲੱਗਣਾ ਕਿਤੇ ਕੋਈ ਮਹਾਂਪੁਰਸ਼ ਆਏ ਨੇ, ਕਿਤੇ ਕੋਈ ਨਾਮ ਬਾਣੀ ਵੀ ਜੁੜੇ ਹੋਏ ਗੁਰਮੁਖ ਆਏ ਨੇ, ਤੇ ਇਸ ਛੋਟੀ ਜੀ ਬੱਚੀ ਨੇ ਨਾ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਬੈਠ ਜਾਣ, ਭਾਵੇਂ ਉਹ ਗੁਰੂ ਕੇ ਸਿੱਖ ਹੋਣੇ, ਤੇ ਬੱਚੀ ਨੇ ਹੱਥ ਜੋੜ ਕੇ ਜੋ ਕੁਝ ਮਹਾਂਪੁਰਸ਼ਾਂ ਨੇ ਆਪਣੇ ਆਪ ਵਿੱਚ ਵਾਰਤਾਲਾਪ ਕਰਨਾ, ਸਤਸੰਗ ਕਰਨਾ, ਤੇ ਬੱਚੀ ਨੇ ਧਿਆਨ ਦੇ ਕੇ ਸਾਰੇ ਬਚਨ ਸਰਵਣ ਕਰੀ ਜਾਣੇ।
ਜੀਵ ਜੀਵ ਪ੍ਰਤ ਤੀਨੋ ਲੋਕ ਨਿਤ ਪਾਲਤ ਸਭ ਪ੍ਰਭੂ ਅਰੋਕ।
ਇਹ ਬੱਚੀ ਗੁਰਮੁਖਾਂ ਦੀ ਸੰਗਤ ਵਿੱਚ ਗਈ ਏ ਤੇ ਮਹਾਂਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਨੇ ਆਪਸ ਵਿੱਚ ਵਾਰਤਾਲਾਪ ਕਰਦੇ ਨੇ, ਤੇ ਕੁਦਰਤੀ ਤੌਰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮਾਝੇ ਦੀ ਧਰਤੀ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਨਿਵਾਜੀ ਪਈ। ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਸੁਲਤਾਨਪੁਰ, ਕਿੰਨਾ ਭਾਗਾਂ ਵਾਲਾ ਸਾਰਾ ਇਹ ਇਲਾਕਾ, ਝਬਾਲ ਆਪਾ ਬੀੜ ਬਾਬੇ ਬੁੱਢੇ ਦੀ ਸਨ ਸਾਹਿਬ, ਕਿੰਨੀ ਇਹ ਭਾਗਾਂ ਵਾਲੀ ਧਰਤੀ ਏ ਜਿਹਦੇ ਚੱਪੇ ਚੱਪੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨ ਪਏ, ਕਦੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ, ਕਦੀ ਗੁਰੂ ਅਮਰਦਾਸ ਦੇ ਰੂਪ ਵਿੱਚ, ਕਦੀ ਗੁਰੂ ਰਾਮਦਾਸ ਦੇ ਰੂਪ ਵਿੱਚ, ਕਦੀ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ, ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ ਮੇਰੇ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਏ। ਉਹ ਕੁਦਰਤੀ ਤੌਰ ਤੇ ਮਹਾਂਪੁਰਸ਼ ਗੁਰਮੁਖ ਜਪਣ ਵਾਲੇ ਇਹਨਾਂ ਪਿੰਡਾਂ ਵਿੱਚ ਜਾਂਦੇ ਹੋਣਗੇ। ਕਵੀ ਜੀ ਕਹਿੰਦੇ ਨੇ ਅੱਜ ਗੁਰੂ ਕੇ ਸਿੱਖ ਬੈਠੇ ਨੇ ਤੇ ਇਹ ਛੋਟੀ ਜੀ ਬੱਚੀ ਕੋਲ ਜਾ ਕੇ ਬੈਠ ਗਈ। ਤੇ ਉੱਥੇ ਵਾਰਤਾਲਾਪ ਆਰੰਭ ਹੋ ਗਈ ਕਿ ਆ ਤਿੰਨੇ ਭਵਨ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ, ਜਿਤਨੀ ਵੀ ਸ੍ਰਿਸ਼ਟੀ ਹੈ ਨਾ, ਤੇ ਇਸ ਸ੍ਰਿਸ਼ਟੀ ਦੇ ਜਿਤਨੇ ਵੀ ਜੀਵ ਨੇ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ। ਇਸ ਬੱਚੀ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਕਿ ਹਰ ਇੱਕ ਦੀ ਪਾਲਣਾ ਪਰਵਰਿਸ਼ ਕੇਵਲ ਇੱਕ ਵਾਹਿਗੁਰੂ ਕਰਦਾ ਹੈ।
ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ, ਤਾਂ ਦੇਤ ਭੋਜਨ ਗੁਣ ਖਾਨੀ।
ਤੇ ਉਹ ਮਹਾਂਪੁਰਸ਼ ਆਪਸ ਵਿੱਚ ਵਾਰਤਾਲਾਪ ਕਰ ਰਹੇ ਸਨ ਕਿ ਭਾਵੇਂ ਜੀਵ ਕਿਸੇ ਵੀ ਜੂਨ ਵਿੱਚ ਹੋਵੇ, ਭਾਵੇਂ ਕੋਈ ਸਰਪ ਹੋਵੇ, ਭਾਵੇਂ ਕੋਈ ਪੰਛੀ ਹੋਵੇ, ਭਾਵੇਂ ਕੋਈ ਪਸ਼ੂ ਹੋਵੇ, ਪਰ ਮੇਰਾ ਵਾਹਿਗੁਰੂ ਇੰਨਾ ਕੁ ਬੇਅੰਤੇ ਉਹ ਕੀੜੇ ਨੂੰ ਵੀ ਰਿਜ਼ਕ ਦਿੰਦਾ ਪਿਆ, ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਵੀ ਰਿਜ਼ਕ ਦਿੰਦਾ ਪਿਆ, ਉਹ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਨੂੰ ਵੀ ਰਿਜ਼ਕ ਦਿੰਦਾ ਹੈ। ਇਹਦਾ ਮਤਲਬ ਜਿਹੜੀ ਗੱਲ ਕਵੀ ਜੀ ਕਹਿ ਰਹੇ ਨੇ ਕਿ ਗੁਰਸਿੱਖ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਏ, ਇਹਦਾ ਮਤਲਬ ਉਹ ਗੁਰਮੁਖ ਗੁਰੂ ਅੰਗਦ ਸਾਹਿਬ ਦੇ ਇਸ ਸ਼ਲੋਕ ਦੀ ਸ਼ਾਇਦ ਵਿਆਖਿਆ ਕਰਦੇ ਹੋਣ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਕਹਿਣ ਲੱਗੇ ਇਹ ਸ਼ਲੋਕ ਢੁਕਦਾ ਪਿਆ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉੱਥੇ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀਓ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪੀ ਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਕਿਉਂਕਿ ਗੁਰੂ ਅੰਗਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਜਾ ਚੁੱਕੀ ਹੈ, ਸਾਨੂੰ ਇਤਿਹਾਸ ਵਿੱਚੋਂ ਇਸ਼ਾਰੇ ਮਿਲਣਗੇ, ਪਰ ਖੋਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਰਨੀ। ਉਹ ਗੁਰਮੁਖ ਕਹਿ ਰਹੇ ਨੇ ਆਪਸ ਵਿੱਚ ਕਿ ਹਰ ਇੱਕ ਨੂੰ ਰਿਜ਼ਕ ਕੇਵਲ ਇੱਕ ਮੇਰਾ ਵਾਹਿਗੁਰੂ ਦਿੰਦਾ ਹੈ।
ਸ੍ਰੀ ਗੁਰੂ ਨਾਨਕ ਕਰਿਓ ਸ਼ਲੋਕ, ਪਠਤ ਵਿਚਾਰਤ ਸੋ ਪ੍ਰਭ ਲੋਕ।
ਕਵੀ ਜੀ ਕਹਿੰਦੇ ਨੇ ਇਹ ਜਿਹੜੇ ਰੱਬ ਦੇ ਪਿਆਰੇ ਲੋਕ ਸਨ, ਇਹਨਾਂ ਵਿੱਚ ਕਈ ਪੁੱਛਦੇ ਹੋਣਗੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਹਰ ਇੱਕ ਨੂੰ ਰਿਜ਼ਕ ਜਿਹੜਾ ਉਹ ਪਰਮੇਸ਼ਵਰ ਦਿੰਦਾ, ਹਰ ਇੱਕ ਜੂਨ ਦੇ ਜੀਵ ਨੂੰ ਦਿੰਦਾ, ਤੇ ਉਹਨਾਂ ਗੁਰਮੁਖਾਂ ਵਿੱਚੋਂ ਇੱਕ ਬੋਲ ਪਿਆ। ਇਹ ਬੱਚੀ ਸਭ ਕੁਝ ਸੁਣਦੀ ਪਈ ਏ, ਕਿਉਂਕਿ ਬੱਚੇ ਦਾ ਮਨ ਇੰਨਾ ਕੁ ਪਿਆਰਾ ਹੁੰਦਾ ਹੈ, ਸ਼ੁੱਧ ਜਿਹੋ ਜਿਹਾ ਪੂਰਨਾ ਤੁਸੀਂ ਇਹਦੇ ਤੇ ਪਾ ਦਿਓਗੇ ਨਾ, ਮਹਾਰਾਜ ਮਿਹਰ ਕਰੇ ਸੰਗਤ ਦਾ ਪਾਣੀ ਮਿਲਦਾ ਰਹੇ, ਤੇ ਇਹ ਰੁੱਖ ਉਸੇ ਪਾਸੇ ਝੁਕਾ ਕਰ ਜਾਂਦਾ। ਬੱਚੇ ਦਾ ਮਨ ਕਿੰਨਾ ਕੁ ਕੋਮਲ ਏ। ਆ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿੰਦੇ ਨੇ ਰੁੱਖ ਜੰਮਦਾ ਹੈ ਨਾ, ਤੇ ਤੁਸੀਂ ਉਸ ਰੁੱਖ ਨੂੰ ਜਿਹੜੇ ਪਾਸੇ ਮਰਜ਼ੀ ਝੁਕਾ ਦਿਓ, ਉਹਨੂੰ ਸੱਜੇ ਖੱਬੇ ਜਿੱਧਰ ਝੁਕਾਉਣਾ ਚਾਹੁੰਦੇ ਹੋ ਉੱਧਰ ਝੁਕਾ ਦਿਓ, ਪਾਣੀ ਪਾਈ ਜਾਓ, ਅਖੀਰ ਤੇ ਰੁੱਖ ਜਿਹੜਾ ਉਸੇ ਪਾਸੇ ਨੂੰ ਝੁਕ ਜਾਏਗਾ। ਤੇ ਸਾਹਿਬ ਨੇ ਬਚਪਨ ਦੀ ਗੱਲ ਕਰਦਿਆਂ ਇਹ ਵੀ ਕਿਰਪਾ ਕੀਤੀ, ਕਹਿਣ ਲੱਗੇ ਸੱਜਣਾ ਜਦੋਂ ਤੇਰੇ ਤੇ ਬਾਲ ਉਮਰ ਸੀ, ਤੈਨੂੰ ਪਤਾ ਨਹੀਂ ਦੁਸ਼ਮਣ ਕੌਣ ਏ, ਤੈਨੂੰ ਪਤਾ ਨਹੀਂ ਮਿੱਤਰ ਕੌਣ ਏ, ਜਿਹਨੇ ਪਿਆਰ ਕਰਨਾ ਤੂੰ ਉਹਦੀ ਝੋਲੀ ਵਿੱਚ ਬਹਿ ਜਾਣਾ। ਮੇਰੇ ਸਾਹਿਬ ਕਹਿੰਦੇ ਨੇ ਉਦੋਂ ਤੇਰੇ ਅੰਦਰ ਦਵੈਸ਼ ਨਹੀਂ, ਐਵੇਂ ਤੂੰ ਸਿਆਣਾ ਬਣ ਗਿਆ। ਜੇ ਕਿਤੇ ਸਾਰੀ ਜ਼ਿੰਦਗੀ ਉਸ ਬੱਚੇ ਵਰਗਾ ਤੇਰਾ ਮਨ ਰਹਿੰਦਾ, ਤੇ ਤੇਰੀ ਕੀਮਤ ਤਾਂ ਕਰੋੜਾਂ ਰਤਨਾਂ ਨਾਲ ਵੀ ਨਹੀਂ ਸੀ ਪੈ ਸਕਦੀ। ਸਾਹਿਬ ਨੇ ਬਾਣੀ ਵੀ ਜ਼ਿਕਰ ਕੀਤਾ, ਕਹਿਣ ਲੱਗੇ ਕਬੀਰ ਜੈਸੀ ਉਪਜੀ ਪੇੜ ਤੇ, ਕਿਉਂਕਿ ਪੇੜ ਜਦੋਂ ਨਿਕਲਦਾ ਬੜਾ ਕੋਮਲ। ਇਹੀ ਕਾਰਨ ਮੈਂ ਕਈ ਵਾਰੀ ਸਾਹਿਬ ਦੀ ਬਾਣੀ ਪੜ੍ਹਨਾ ਵਾ ਨਾ, ਤੇ ਸੋਚਣਾ ਸਤਿਗੁਰੂ ਨੇ ਜਵਾਨ ਦੀ ਗੱਲ ਨਹੀਂ ਕੀਤੀ, ਜਦੋਂ ਵੀ ਗੱਲ ਕਰਨਗੇ ਬਾਲਕ ਦੀ ਕਰਨਗੇ, ਕਿਉਂਕਿ ਬਾਲ ਸੁਭਾਏ ਜਦੋਂ ਕੋਈ ਭੁੱਲ ਹੋਵੇ ਉਦੋਂ ਗੁਰੂ ਕਿਰਪਾ ਕਰਕੇ ਬਖਸ਼ ਦਿੰਦਾ। ਆ ਛੋਟਾ ਜਿਹਾ ਬੱਚਾ ਗੋਦ ਵਿੱਚ ਬੈਠੇ ਤੇ ਕੋਈ ਗਲਤੀ ਕਰ ਲੈ, ਮਾਂ ਝਿੜਕੇ ਫਿਰ ਝੋਲੀ ਵਿੱਚ ਪਾ ਲੈਂਦੀ ਏ, ਤੇ ਜਦੋਂ ਜਵਾਨ ਬੱਚਾ ਹੋ ਕੇ ਆਪਣੇ ਬਾਪ ਦੇ ਸਾਹਮਣੇ ਆਕੜੇ, ਤੇ ਬਾਪ ਕਹਿੰਦਾ ਸੱਜਣਾ ਆਪਣਾ ਰਾਹ ਪਕੜ ਜਾ, ਮੈਂ ਤਾਂ ਆਪਣੀ ਜ਼ਮੀਨ ਜਾਇਦਾਦ ਵਿੱਚੋਂ ਵੀ ਤੈਨੂੰ ਬੇਦਖਲ ਕਰ ਦੇਣਾ। ਇਹ ਉਹੀ ਬੱਚਾ ਹੈ ਜਿਹੜਾ ਬਚਪਨ ਵਿੱਚ ਬਾਪ ਦੀ ਗੋਦ ਵਿੱਚ ਬੈਠ ਕੇ ਦਾੜੇ ਦੇ ਕੇਸ ਨੂੰ ਵੀ ਹੱਥ ਪਾਉਂਦਾ ਸੀ, ਪਰ ਬਾਪ ਨੇ ਫਿਰ ਵੀ ਛਾਤੀ ਨਾ ਲੈਣਾ। ਅੱਜ ਜਵਾਨ ਹੋ ਕੇ ਜਦੋਂ ਬਰਾਬਰੀ ਕਰਕੇ ਬੋਲਦਾ, ਤੇ ਉਹੀ ਬਾਪੂ ਘਰ ਰੱਖਣ ਨੂੰ ਤਿਆਰ ਨਹੀਂ। ਸਾਹਿਬ ਕਹਿੰਦੇ ਨੇ ਸੱਜਣਾ ਉਦੋਂ ਬਾਲ ਉਮਰ ਸੀ, ਅੰਦਰ ਦਵੈਤ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭ ਹੈ ਔੜ, ਹੀਰਾ ਕਿਸਕਾ ਬਾਪੜਾ, ਪੂਜਾ ਨਾ ਰਤਨ ਕਰੋੜ। ਅੱਜ ਇਹ ਬੱਚੀ ਸੁਣਦੀ ਪਈ ਏ, ਉਹਨਾਂ ਮਹਾਂਪੁਰਸ਼ਾਂ ਨੇ ਪੁੱਛਿਆ ਕਿਸੇ ਨੇ ਵੀ ਕਿਹੜਾ ਗੁਰੂ ਸਾਹਿਬ ਦਾ ਬਚਨ ਏ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਇੱਕ ਪਰਮੇਸ਼ਰ ਹੈ।
तिस्ते सुन कन्या दिल कीनो सो अब इस थल लिख कर दीनो।
कवि जी कहिंदे ने उत्थे फिर उस गुरमुख सिख ने श्लोक सुनाया जो गुरु नानक साहब उचार गए ने, ते ए छोटी जी बच्ची ने ना उस वक्त ध्यान नाल सुनिया, ते कहिंदे ने सुनदिया सार इस बच्ची दे मन उत्ते उस श्लोक ने इन्ना कु असर कीता, दृढ़ इरादा हो गया मना रब तो बिना दुनिया विच कोई रिज़्क देण वाला है। वो श्लोक केड़ा है? कवि जी कहन लगे मैं उस श्लोक नू एथे अंकित करदा हां।
श्लोक महला पहला, पुरखा बिरखा तीर्थां तटा मेघा खेतां दीपा लोहा मंडला खंडा वरबंडा।
सतगुरु गुरु नानक साहब का यह श्लोक जेड़ा है आसा दीवार विच सानू मिलदा है। सतगुरु इस श्लोक विच देखो अंदर नू किन्ना धीरे देंदे ने। पुरखां, पुरखां दा अर्थ है मनुखां, आदमी। बिरखां, बिरखां दा अर्थ है जितनी भी बनास्पति है। तीर्थां, जितने भी तीर्थां दे किनारे रहने वाले जीव ने। तटां, तटां दा अर्थ कीता है प्रोफेसर साहब सिंह ने नदियां ते दरिया। तटां मेघां, मेघां दा अर्थ है बदल। खेतां, खेतां दा अर्थ आप समझने खेत। साहब कहिंदे ने की मनुख की रुख की तीर्थ की दरिया की बदल ते की जड़े सी हरे खेत देखने हैं। इस तो बिना दीपां लोवां मंडलां खंडां वरपंडां आ जितने धरती दे टुकड़े ने आ जितने ब्रह्मांड ने जितने होर लोक आपां सुनदे हां।
अंड जेरज उत्पजा खाणी से तजा सो मित जाने नानका सरा मेरा जनता।
अगे फिर कहिंदे ने इहदे अर्थ सानू करने पैणगे। सोमित जाने नानका सरा मेरा जनता, पहला ते कह दिता मनुख आ धरती आ जितनी बनास्पति। फिर साहब कहन लगे अंडज जेरज उत्पजा खाणी सेत जा, चार खाणियां मनिया ने विद्वाना ने सृष्टि की उत्पत्ति दियां। अंडज जेड़े जीव अंडे विचों पैदा हुंदे ने जिवें पंछी ते सप। जेरज जेड़े जेर विचों पैदा होए पशु ते मनुख। साहब ने अगे कहा कहन लगे उत्पजा, उत्पज दा अर्थ है जेड़ा जमीन विचों पैदा हुंदा है आ बनास्पति। सेत जा, सेत दा मतलब ए वे कि जदों पसीना कई बारी आउंदा है ते पसीने विचों भी कई जीवां दा जन्म हुंदा है जिवें जूआं आदक। ये चार तरीके ने सृष्टि की उत्पत्ति दे। पर वैसे एक गल चेते रखियो, चार पहला मन्ने ने। सतगुरु गुरु ग्रंथ साहब की बाणी पढ़िए, साहब कहिंदे ने मनुख की समझदार तक है पर वैसे साजन के तरीके होर भी बड़े ने। आ साहब का बचन असीं पढ़ने केतियां खाणी केतियां बाणी, चार नहीं। साहब ने बाणी विच भी कहा अंडज जेरज सेतज कीनी उत्पज खाण बहु रज दीनी, इस तो बिना भी होर तरीके। खैर साहब कहिंदे ने भावें कोई जीव अंडे विचों भावें कोई जेर विचों भावें किसी रुख की धरती विचों पैदाइश हुई ते भावें कोई पसीने विचों पैदा होया है, जिन्ने भी जीव ने इन्हां सारियां दी मित जिहड़ा है वह मेरा करता पुरख वाहिगुरू जानदा है, ओनू सब दा पता है सब दी संभाल करदा है।
नानक जंत उपाय के संभाले सबना हां।
धन गुरु नानक साहब कह रहे ने केवल ओने पैदा नहीं किते, जितने भी पैदा किते ने ओने एक कृपा कीती इन्हां दी संभाल भी आप प्या करदा, इन्हां दी सार ओ लैंदा है।
जिन करते करना किया चिंता भी करनी ता।
सतगुरु अंदर नू धीरे देख के कहिंदे ने ओ गुरु के सिखा चाहे मनुख चाहे बनास्पति चारे खाणियां दे जीव भावे लै लै हर एक नू पैदा करके रिजक रब देंदा है, तू चिंता ना कर मेरा की बनेगा उद्यम करी जा, जे वाहिगुरु ने पैदा कीता ते रिजक तेनू जरूर देगा। देण वाला केवल एक ही। इस बच्ची ने सुनिया ए श्लोक ते गुरु नानक साहब जी दी पवित्र बाणी एदे हिरदे दे अंदर तीर दी तरह इनू विन गई है।
दोहरा सुन सार्थ गुर शब्द को कन्या निश्चय कीन, तीन लोक पद परम गुर रिजक सबन को दीन।
जदों ए महापुरुष बैठे ने फिर उन्होंने एक एक श्लोक दे अखर दे अर्थ कर दिते, ते इस बच्ची ने सुन के दृढ़ कर लिया मना
ਦੇਖ ਇਹ ਮਹਾਂਪੁਰਸ਼ ਜੋ ਕਹਿੰਦੇ ਨੇ ਸਾਤੇ ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਅਟਲ ਨੇ। ਜੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਇੱਕ ਵਾਹਿਗੁਰੂ ਵੇ ਤੇ ਮੇਰੇ ਮਨਾ ਤੂੰ ਵੀ ਯਕੀਨ ਕਰ ਭਾਵੇਂ ਤੇਰੀ ਉਮਰ ਥੋੜੀ ਏ ਰੱਬ ਤੈਨੂੰ ਵੀ ਰਿਜਕ ਦਿੰਦਾ ਪਿਆ ਤੈਨੂੰ ਰੋਜੀ ਦੇਣ ਵਾਲਾ ਉਹ ਪਰਮੇਸ਼ਵਰ ਏ। ਤਿੰਨਾਂ ਲੋਕਾਂ ਵਿੱਚ ਉਹਦਾ ਬੋਲ ਬਾਲਾ ਹੈ।
ਇੱਕ ਦਿਨ ਸਭ ਕੰਨਿਆ ਮਿਲ ਕਰਕੇ ਕਥਾ ਅਨੇਕ ਸੁਣਾਏ ਵਿਚਰ ਕੇ।
ਅੱਜ ਇਹ ਪੰਜੇ ਭੈਣਾਂ ਨਾ ਆਪਸ ਵਿੱਚ ਇਕੱਠੀਆਂ ਬੈਠੀਆਂ ਨੇ ਬੱਚੀ ਇੱਕ ਸਤਸੰਗ ਕਰਦੀ ਏ। ਪੰਜੇ ਭੈਣਾਂ ਆਪਸ ਵਿੱਚ ਬੈਠੀਆਂ ਨੇ ਤੇ ਆਪਸ ਵਿੱਚ ਇਹ ਨਿਆਣੀਆਂ ਗੱਲਾਂ ਕਰਨ ਲੱਗ ਪਈਆਂ। ਛੋਟੀ ਛੋਟੀ ਉਮਰ ਦੀਆਂ ਨੇ ਕੋਈ ਸਾਲ ਸਾਲ ਡੇਢ ਡੇਢ ਸਾਲ ਦਾ ਫਰਕ ਏ ਆਪਸ ਵਿੱਚ ਗੱਲਾਂ ਪਈਆਂ ਕਰਦੀਆਂ ਨੇ ਕਈ ਤਰ੍ਹਾਂ ਦੀ ਕਥਾ ਵਾਰਤਾ ਕਰਦੀਆਂ ਹਨ।
ਨਜਪਿਤ ਕੀ ਪਾਖਤ ਵੰਡਿਆਈ ਹਮੇ ਪਦਾਰਥ ਅਦਗ ਪੁਕੀ ਪਾਖਤ ਵੰਡਿਆਈ ਹਮੇ ਪਦਾਰਥ ਅਦਗ ਪੁਕਾਈ।
ਇਹਨਾਂ ਵਿੱਚੋਂ ਚਾਰ ਬੱਚੀਆਂ ਜਿਹੜੀਆਂ ਨੇ ਨਾ ਆਪਸ ਵਿੱਚ ਗੱਲਾਂ ਕਰਦੀਆਂ ਨੇ ਦੇਖੋ ਸਾਡਾ ਬਾਪੂ ਕਿੰਨਾ ਚੰਗਾ ਹੈ ਸਾਨੂੰ ਪਾਉਣ ਵਾਸਤੇ ਬਸਤਰ ਦਿੰਦਾ ਹੈ ਖਾਣ ਵਾਸਤੇ ਭੋਜਨ ਦਿੰਦਾ ਹੈ ਅਸੀਂ ਆਪਣੇ ਪਿਤਾ ਦੇ ਸਿਰ ਉਤੇ ਇੰਨਾ ਸੁਖ ਮਾਣਦੀਆਂ ਹਾਂ।
ਖਾਣ ਪਾਨ ਪਹਿਰਨ ਕੋ ਦਾਤਾ ਬਸਤਰ ਬਿਭੂਖਣ ਦੇ ਵਿਖਿਆਤਾ।
ਕਹਿਣ ਲੱਗੀਆਂ ਖਾਣ ਨੂੰ ਪੀਣ ਨੂੰ ਤਨ ਢੱਕਣ ਨੂੰ ਬਸਤਰ ਤੇ ਵੇਖੋ ਸਾਡੀ ਉਮਰ ਥੋੜੀ ਏ ਸਾਨੂੰ ਹੱਥਾਂ ਵਿੱਚ ਪਾਉਣ ਵਾਸਤੇ ਗਹਿਣੇ ਵੀ ਪਿਤਾ ਨੇ ਦਿੱਤੇ ਹਨ।
ਸਭ ਤੇ ਸੁਣ ਤਿਸ ਕੰਨਿਆ ਕਹਿਓ ਪਾਲਤ ਪ੍ਰਭੂ ਸਵਨ ਕੋ ਲਹਿਓ।
ਇਹਨੇ ਚਾਰ ਜਣੀਆਂ ਹੱਸ ਹੱਸ ਕੇ ਗੱਲਾਂ ਕਰਦੀਆਂ ਨੇ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ ਹੈ ਤੇ ਜਿਹੜੀ ਸਤ ਸੰਗਤ ਕਰਦੀ ਸੀ ਨਾ ਉਹ ਖਾਮੋਸ਼ ਬੈਠੀ ਏ ਬਿਲਕੁਲ ਚੁੱਪ ਬੈਠੀ ਏ। ਜੇ ਪੁੱਛਣ ਲੱਗੀਆਂ ਕਿ ਤੂੰ ਕਿਉਂ ਨੀ ਬੋਲਦੀ ਪਈ ਸਾਡੀ ਹਾਂ ਵਿੱਚ ਹਾਂ ਕਿਉਂ ਨੀ ਮਿਲਾਉਂਦੀ ਅੱਗੋ ਉਹ ਬੱਚੀ ਕਹਿਣ ਲੱਗੀ ਨਹੀਂ ਭੈਣੋ ਤੁਸੀਂ ਭੁਲੇਖੇ ਵਿੱਚੋਂ ਕਿਹੜਾ ਮਾਂ ਬਾਪ ਕਿਸੇ ਨੂੰ ਦੇਣ ਵਾਲਾ ਰਿਜਕ ਦੇਣ ਵਾਲਾ ਤਾਂ ਕੇਵਲ ਇੱਕ ਪਰਮੇਸ਼ਵਰ ਹੈ ਰੋਜ਼ੀ ਕੇਵਲ ਵਾਹਿਗੁਰੂ ਦਿੰਦਾ ਉਹ ਖਾਣ ਨੂੰ ਉਹ ਪਾਨ ਨੂੰ ਬਖਸ਼ਦਾ ਹੈ।
ਦਾਤਨ ਕੋ ਦਾਤਾ ਇਕ ਰਾਮ ਕਰੇ ਜਗਤ ਕੇ ਪੂਰਨ ਕਾਮ।
ਕਹਿਣ ਲੱਗੇ ਨਹੀਂ ਭੈਣੋ ਤੁਹਾਨੂੰ ਪਤਾ ਨਹੀਂ ਭਾਵੇਂ ਮੰਗਤੇ ਬੇਅੰਤ ਨੇ ਦੇਣ ਵਾਲਾ ਦਾਤਾ ਇੱਕ ਏ ਉਹ ਇੱਕ ਦਾਤਾ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਦਾ ਤੇ ਹਰ ਇੱਕ ਨੂੰ ਉਹ ਰਿਜ਼ਕ ਪਹੁੰਚਾਉਂਦਾ ਹੈ।
ਸਭ ਦਿਨ ਸਭ ਕੋ ਭੋਗ ਭੁਗਾਵੇ ਕਰ ਹਾਰ ਕੋ ਜੀਵਤ ਪਾਵੇ।
ਜਿਤਨੇ ਵੀ ਜੀਵ ਤੁਸੀਂ ਦੇਖਦੇ ਹੋ ਤੁਸੀਂ ਸੋਚਦੇ ਹੋ ਕਿ ਸਾਡਾ ਬਾਪੂ ਸਾਨੂੰ ਦਿੰਦਾ ਪਰ ਕਦੀ ਪਾਣੀ ਵਿੱਚ ਝਾਤੀ ਮਾਰੀ ਜੇ ਉੱਥੇ ਤਾਂ ਸਾਡਾ ਬਾਪੂ ਕਿਸੇ ਨੂੰ ਰਿਜ਼ਕ ਨਹੀਂ ਦਿੰਦਾ। ਕਦੀ ਧਰਤੀ ਵਿੱਚ ਰਹਿਣ ਵਾਲੇ ਤੁਸੀਂ ਜੀਵਾਂ ਵੱਲ ਦੇਖਿਆ ਉੱਥੇ ਤਾਂ ਸਾਡਾ ਬਾਪੂ ਰਿਜ਼ਕ ਨਹੀਂ ਦਿੰਦਾ। ਉੱਗੀ ਹੋਈ ਬਨਸਪਤੀ ਨੂੰ ਤਾਂ ਸਾਡਾ ਬਾਪੂ ਨਹੀਂ ਪਾਲਦਾ। ਇਹ ਕੇਵਲ ਅਸੀਂ ਆਪਣੀ ਸੋਚ ਨਾਲ ਕਹਿ ਰਹੀ ਹਾਂ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ ਹੈ। ਅਸਲ ਵਿੱਚ ਇੱਕ ਹੋਰ ਏ ਜਿਹੜਾ ਸਾਡੇ ਬਾਪੂ ਦੀ ਝੋਲੀ ਵਿੱਚ ਵੀ ਦਾਤ ਪਾਉਂਦਾ ਉਹ ਕੇਵਲ ਇੱਕ ਦਾਤਾ ਪਰਮੇਸ਼ਵਰ ਏ ਉਹਦੇ ਤੋਂ ਬਿਨਾਂ ਰਿਜ਼ਕ ਕਿੰਨੇ ਦੇਣਾ ਹੈ।
ਸੋਨਾ ਦੇ ਸਭ ਲਹਿ ਵਿਨਾਸ ਤਿਸ ਬਿਨ ਕਹਾਂ ਜੇਨ ਕੀ ਆਸ।
ਕਹਿਣ ਲੱਗੇ ਜੇ ਉਹ ਪਰਮੇਸ਼ਵਰ ਰਿਜ਼ਕ ਨਾ ਦੇ ਤੇ ਚੇਤੇ ਰੱਖਣਾ ਕਿਸੇ ਨੂੰ ਮਿਲੇ ਵੀ ਨਾ ਸਾਰੇ ਵਿਨਾਸ ਹੋ ਜਾਣ ਖਤਮ ਹੋ ਜਾਣ। ਭੈਣੋ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਵਰ ਜੇ ਮੇਰੇ ਸਤਿਗੁਰੂ ਨੇ ਨਾ ਇਹੀ ਬਚਨ ਬਾਣੀ ਵਿੱਚ ਦ੍ਰਿੜ ਕਰਾਏ। ਵੇਖੋ ਗੁਰਮੁਖੋ ਇੱਕ ਬੱਚੀ ਦੇ ਬਚਨਾਂ ਤੇ ਭਰੋਸਾ ਕਰ ਲੈ ਤੇ ਸਿਦਕ ਨਾਲ ਉਹ ਵੀ ਜਿੱਤ ਸਕਦੀ ਏ। ਮੇਰਾ ਸਤਿਗੁਰੂ ਤਾਂ ਰੋਜ਼ ਆਵਾਜ਼ ਦੇ ਕੇ ਕਹਿੰਦਾ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰਿਆ ਸਹਿਲ ਪੱਥਰ ਮੈਂ ਜੰਤੂ ਉਪਾਏ ਤਾਂ ਕਾ ਰਿਜ਼ਕ ਆਗਿਆ ਕਰ ਧਰਿਆ। ਉਹਨੇ ਪੱਥਰ ਵੀ ਜੀਵ ਪੈਦਾ ਕੀਤੇ ਰਿਜ਼ਕ ਉਹਨਾਂ ਨੂੰ ਦਿੱਤਾ। ਸਤਿਗੁਰੂ ਫਿਰ ਅਸੀਂ ਕੀ ਕਰੀਏ। ਕਹਿਣ ਲੱਗੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਹਰਿਆ ਜਨਨ ਪਿਤਾ ਲੋਕ ਸੁੱਤ ਬੰਤਾ ਕੋਈ ਨਾ ਕਿਸਕੀ ਧਰਿਆ। ਕਹਿਣ ਲੱਗੇ ਚਾਹ ਮਾਂ ਹੋਵੇ ਜਨਨ ਪਿਤਾ ਭਾਵੇਂ ਬਾਪੂ ਹੋਵੇ ਪੁੱਤਰ ਹੋਵੇ ਭਾਵੇਂ ਇਸਤਰੀ ਹੋਵੇ ਕੋਈ ਕਿਸੇ ਨੂੰ ਰਿਜ਼ਕ ਦੇਣ ਵਾਲਾ ਨਹੀਂ। ਜਨਨ ਪਿਤਾ ਲੋਕ ਸੁੱਤ ਬੰਤਾ ਕੋਈ ਨਾ ਕਿਸਕੀ ਧਰਿਆ। ਕਹਿਣ ਲੱਗੇ ਉੜੈ ਊੜ ਆਵੈ ਸਹਿ ਕੋਸਾਂ ਤਿਸ ਪਾਛੇ ਬਚਰੇ ਸਰਿਆ। ਹੁਣ ਤੂੰ ਕਹਿੰਦਾ ਮੇਰੀ ਮਾਂ ਬਾਪ ਮੈਨੂੰ ਰਿਜ਼ਕ ਦਿੰਦੇ ਨੇ ਪਰ ਕੂੰਜ ਤਾਂ ਆਪਣੇ ਬੱਚੇ ਕੋਲ ਨਹੀਂ। ਉੜੈ ਊੜ ਆਵੈ ਸਹਿ ਕੋਸਾਂ ਉਹ ਸੈਂਕੜੇ ਕੋ ਆਪਣੇ ਬੱਚਿਆਂ ਤੋਂ ਦੂਰ ਚਲੀ ਗਈ ਪਰ ਉਹਨਾਂ ਬੱਚਿਆਂ ਨੂੰ ਕੌਣ ਖਵਾਉਂਦਾ ਪਿਆ। ਉੜੈ ਊੜ ਆਵੈ ਸਹਿ ਕੋਸਾਂ तिस पाछे बचरे सरिया तिन कवन खलावै कवन चुगावै मन में सिमरन करिया। मेरा गुरु ग्रंथ साहिब ता उच्ची आवाज विच कहिंदा है पहलों देता है रिजक समा जेड़ा जीव तू पैदा कीता है ना पहला तू एदा रिजक पैदा कीता है यही कारण के मनुख का जन्म बाद विचे जन्म दे खोन तो पहला इनू माता दे दुध का प्रबंध कर दिता है। सतगुरु ने बाणी विच क्या पहलों देता है रिजक समा पिछों देता है जंत उपा। साहब ने बाणी विच क्या कहन लगे जननी केरे उधर उदक में पिंड किया दस द्वारा माता दे उधर विच तेरे पानी दे विच तेरा उन्हें शरीर बना दिता जिसे दिस दे दस दरवाजे ने राग आसा भगत धन्ना जी। जननी केरे उधर उदक में पिंड किया दस द्वारा दे आहार अग्न में रख है ऐसा खत्म हमारा। कहन लगे जेड़ा अग विच रोटी देंदा है एवें तू कहना फलाना बंदा देंदा है अग विच जेड़ा रिजक देंदा सी ओही तेनू इत्थे रोजी पिया देंदा है। कहन लगे कुम्मी जल में तन तिस बाहर कछु कुम्मी पानी विचे आंडे ओदे रेते ते पए ने पंख खीर तिन नाही ना आंडिया नू खंभ ना ओना दे दुध दा प्रबंध पूर्ण परमानंद मनोहर समझ देख मन माही पाखान कीट गुप्त होए रहता ताचो मार्ग नाही। कहिंदे ने पत्थर दा कीड़ा पत्थर दे विचे कोई रस्ता नहीं जिस रस्ते आपां रिजक पहुंचा सकीए देख तन्या जे पत्थर विच पैदा कीते कीड़े नू रिजक देंदा है तू बंदे दी आस ना करी देण वाला केवल एक ओही आ। साहब कहिंदे ने बाणी अंदर पाखण कीट गुप्त होए रहता ताचो मार्ग नाही कह तन्ना पूर्ण ताहू को मत रे जीड नाही एवें जी मेरे मना तू डरदा ना रही। ए बच्ची कहिंदी नै भैणो तुसी भुलेखे विचो ये सारी सृष्टि की पालना कोई होर पिया कर दे मैं ता गुरमुखां तो बचन सुन के आई हाँ वो ता कहिंदे ने आसन लोए लोए भंडार ओदा टिकाणा हर एक लोक दे विचे जो किछ पाया सो एक आवार। कहन लगी मैं ता बचन सुने ने महापुरशां तो कि रिजक देण वाला कोई मां बाप नहीं केवल एक वाहिगुरु है।
राव रंक गज चीटी जोई सबको दाता त्राता सोई।
कहन लगी देखो भैनो आ तुसी गरीब वल तको भावें मजदूरी करदा है आखिर वह कखां दी कुली विच रोटी पका के खांदा है साडा बापू ते नहीं देंदा जे कोई तनाड़ राजा रोटी खांदा है उन्हों ही मालक देंदा है। कहिंदी मुकदी गल की मेरे गुरु की बाणी कहिंदी है कीड़ी तो लैके हाथी तक सब दी संभाल मेरा निरंकार करदा है।
अपर दिखे समरथ है कहां जीवन जो पाले जै कहां।
कहन लगी किदे अंदर समरथ है ओ मेरे वाहिगुरु जी दा मुकाबला कर सके इन्हें जीवां नू कोई पाल सकदा है किसे अंदर ताकत नहीं। शायद यही कारण मेरे गुरु नानक साहब जदों विस्माद भी जांदे ने ना ते एक गल कहिंदे ने दातिया मैं इस गलो हैरान ओ तेरा घर की हो जे जिस घर विच तू बैठा है उस घर दे दरवाजे की हो जाने जिस दरवाजे विचो तू लंघना है। ते पुछया महाराज हैरानी क्यों किन्ने ने हैरान की ता इन्ने जीव पैदा करके सब दी संभाल करने मैनू दस ता सही तेरा घर की हो जे जिथे एक थां ते बह के सब नू रिजक देने। असी पढ़ने सो दर तेरा कहा की हो जे तेरा दरवाजा सो घर कहा की हो जे तेरा घर जित बह सर्ब संभाले जिथे बह के तू सारियां दी संभाल करने। साहब जी दे ए प्यारी बच्ची कह रही है गुरु नानक दी बाणी दी कृपा नाल के सब नू रिजक मेरा दातार देंदा है कौन है जेड़ा ओदे तो बिना किसे नू रिजक दे सके।
एम सुन कन्या सब ही कहें हमको पित प्रित पालत रहें।
किन्ने एनी गल सुन के दूसरियां जेड़ियां भैणां ने ओ गुस्से विच आ गईयां कहन लगियां चुप कर जा तैनू समझ ही कोई नहीं असी नहीं जानदियां कौन है रब देण वाला सानू ता साडा बापू ही कपड़े देंदा है सानू ता साडा बाप ही खान नू देंदा है सानू ता साडा पिता ही हर प्रकार नाल संभालदा है।
नह देखियो दे तो कित राम देओ जाए किस के कब धाम।
अबो कहन लगियां असी नहीं देखिया के वाहिगुरु कोई है किसे दे घर भी जाके रोजी देंदा होवे कदी तके साडे घर अंदर रब आया होवे ਤੇ ਸਾਨੂੰ ਆ ਕੇ ਉਹ ਰੋਟੀ ਦੇ ਕੇ ਜਾਵੇ।
ਅਨ ਬਸਤਰ ਸਭ ਕਰਕੇ ਤਿਆਰ, ਕਿਸ ਕੋ ਕੌਣ ਦੇਤ ਕਿਸ ਬਾਰ।
ਦੇਖ ਸਾਡਾ ਬਾਪੂ ਤਾਂ ਸਾਨੂੰ ਕੱਪੜੇ ਦਿੰਦਾ, ਰੱਬ ਨੇ ਕਦੀ ਕੱਪੜੇ ਸਵਾ ਕੇ ਦਿੱਤੇ ਨੇ? ਸਾਡਾ ਬਾਪੂ ਤਾਂ ਅਨਾਜ ਲਿਆਉਂਦਾ, ਕਈ ਤਰ੍ਹਾਂ ਦੇ ਫਲ ਲਿਆਉਂਦਾ। ਤੂੰ ਕਹਿੰਦੀ ਰਾਮ ਦੇਣ ਵਾਲਾ, ਰੱਬ ਦੇਣ ਵਾਲਾ, ਖੁਦਾ ਦੇਣ ਵਾਲਾ। ਅਸੀਂ ਨੀ ਦੇਖਿਆ ਕਿਸੇ ਦੇ ਘਰ ਅੰਦਰ ਖੁਦਾ ਇਹ ਵਸਤੂਆਂ ਲੈ ਕੇ ਆਵੇ।
ਇਹ ਸੁਣ ਕੇ ਕੰਨਿਆਂ ਲਰ ਪਰੀ, ਜਾਏ ਪਿਤਾ ਕੇ ਟਿਕ ਸੁਧ ਕਰੀ।
ਕਹਿੰਦੇ ਆਪਸ ਵਿੱਚ ਗੱਲ ਕਰਦੀਆਂ ਕਰਦੀਆਂ ਉਹ ਇੰਨੀ ਕੁ ਦ੍ਰਿੜ ਇਰਾਦੇ ਵਾਲੀ ਏ, ਕਹਿਣ ਲੱਗੀ ਤਰਕ ਨਾ ਕਰੋ, ਵਿਸ਼ਵਾਸ ਕਰੋ ਕਿ ਰਿਜਕ ਦੇਣ ਵਾਲਾ ਵਾਹਿਗੁਰੂ ਹੈ। ਜਿਹਨੇ ਸਰੀਰ ਦਿੱਤਾ ਉਹਦੇ ਬਚਨਾਂ ਤੇ ਭਰੋਸਾ ਕਰ ਲਵੋ। ਸ਼ਾਇਦ ਇਹੀ ਕਾਰਨ ਕਈ ਵਾਰੀ ਮਨੁੱਖ ਉਸ ਰੱਬ ਦੀ ਦਿੱਤੀ ਹੋਈ ਦਾਤ ਨੂੰ ਲੈ ਕੇ, ਅਸਲ ਵਿੱਚ ਮੈਂ ਮੇਰਾ ਢੰਗ ਆਪਣੇ ਇਤਿਹਾਸ ਦੀ ਵਿਚਾਰ ਕਰਨ ਦਾ, ਜਦੋਂ ਇਤਿਹਾਸ ਦੀ ਪੰਕਤੀ ਉੱਤੇ ਗੁਰੂ ਕੀ ਬਾਣੀ ਦੀ ਮੋਹਰ ਲੱਗ ਜਾਏ ਨਾ ਤੇ ਗੱਲ ਐ ਪੱਕੀ ਹੋ ਜਾਂਦੀ। ਸਾਹਿਬ ਨੇ ਬਾਣੀ ਵਿੱਚ ਅਸਲ ਵਿੱਚ ਇਹ ਬੱਚੀਆਂ ਦੇ ਖਿਆਲ ਨਹੀਂ, ਹਰ ਇੱਕ ਨਾਸਤਕ ਮਨੁੱਖ ਦੀ ਬਿਰਤੀ ਏ ਕਿ ਰੱਬ ਵਸਤਰ ਦਿੰਦਾ, ਰੱਬ ਸਾਨੂੰ ਰਿਜਕ ਦਿੰਦਾ, ਰੱਬ ਕੀ ਸਾਡਾ ਕਰਨ ਵਾਲਾ। ਤੇ ਮੇਰੇ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਨਹੀਂ ਹੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਜੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਤ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਇੰਨਾ ਕੁਝ ਲੈ ਕੇ ਵੀ ਕਹਿੰਦਾ ਕੌਣ ਦੇਣ ਵਾਲਾ? ਤੇ ਮੇਰਾ ਗੁਰੂ ਅਰਜਨ ਦੇਵ ਕਹਿੰਦਾ, ਦਾਤਿਆ ਇਹ ਨਿਰਗੁਣ, ਇਹ ਤੇਰੇ ਗੁਣਾਂ ਨੂੰ ਨੀ ਸਮਝਦਾ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੈ ਹੋ ਤਾਉ ਨਾਨਕ ਸੀਜੈ। ਦੇਣ ਵਾਲਾ ਉਹ ਰਿਜ਼ਕ ਵਾਹਿਗੁਰੂ ਵੇ। ਸਾਹਿਬ ਨੇ ਬਾਣੀ ਵਿੱਚ ਇਸ਼ਾਰੇ ਕੀਤੇ, ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦਿਓਰਾ ਕਰਿਆ, ਉਕਤ ਸੁਰਤ ਲੈ ਜੋਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ। ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਤ ਲਹਿਰ ਮੈਂ ਤਾਰੋ ਤਾਰਨ ਹਾਰੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਪੇਟ ਹੀ ਕੇ ਪਤ ਬੀਚ ਬਚਾਵੇ। ਉਹ ਰਿਜਕ ਦੇਣ ਵਾਲਾ ਇੱਕ ਹੀ ਲੜ ਪਈਆਂ ਤੇ ਅੱਗੋ ਕਹਿੰਦੀ, ਦੇਖੋ ਜਿੰਨੀਆਂ ਮਰਜ਼ੀ ਦਲੀਲਾਂ ਦੇ ਲੋ ਪਰ ਮੇਰੇ ਤੇ ਅਸਰ ਨਹੀਂ, ਮੈਂ ਗੁਰਮੁਖਾਂ ਤੋਂ ਇੱਕ ਬਚਨ ਸੁਣਿਆ ਕਿ ਦੇਣ ਵਾਲਾ ਵਾਹਿਗੁਰੂ ਏ, ਕੋਈ ਕਿਸੇ ਨੂੰ ਰਿਜਕ ਨਹੀਂ ਦਿੰਦਾ।
ਹਮ ਸਭ ਕਹੇ ਪਿਤਾ ਤੇ ਖਾਵਤ, ਇਹ ਕਿਸ ਬਾਤ ਅਪਰ ਬਿਦਤਾਵਤ।
ਕਹਿੰਦੇ ਲੜਦੀਆਂ ਲੜਦੀਆਂ ਇਹ ਆਣੀਆਂ ਉੱਠ ਪਈਆਂ ਤੇ ਬਾਪੂ ਦੇ ਕੋਲ ਘਰ ਗਈਆਂ ਤੇ ਪਿਤਾ ਬੈਠਾ ਸੀ ਆਪਣੇ ਮੰਜੇ ਤੇ, ਇਹ ਵਿਚਾਰੀ ਵੀ ਪਿੱਛੇ ਪਿੱਛੇ ਤੁਰ ਪਈ। ਚਾਰਾਂ ਜਣੀਆਂ ਨੇ ਜਾ ਕੇ ਪਿਤਾ ਨੂੰ ਘੇਰ ਲਿਆ ਤੇ ਕਹਿਣ ਲੱਗੀਆਂ, ਪਿਤਾ ਜੀ ਦੇਖੋ ਆ ਕਿਹੋ ਜਿਹੀਆਂ ਗੱਲਾਂ ਕਰਦੀ ਪਈ ਏ, ਅਸੀਂ ਬੈਠੀਆਂ ਤਾਂ ਅੱਜ ਇਕੱਠੀਆਂ ਤੇ ਗੱਲ ਚੱਲ ਪਈ ਕਿ ਸਾਡਾ ਬਾਪੂ ਸਾਨੂੰ ਰਿਜਕ ਦਿੰਦਾ, ਸਾਡਾ ਪਿਤਾ ਸਾਨੂੰ ਬਸਤਰ ਦਿੰਦਾ, ਤੇ ਇਹ ਅੱਗੋਂ ਹੋਰ ਤਰਕ ਕਰਦੀ ਹੈ।
ਜੋ ਪ੍ਰਤਪਾਰੇ ਦੇਤ ਹਮੇਸ਼, ਲਗ ਤਨ ਤੇ ਜਿਨ ਕੀਨ ਵਿਸ਼ੇਸ਼।
ਕਹਿਣ ਲੱਗੇ ਇਹ ਤਾਂ ਗੱਲਾਂ ਹੋਰ ਕਰਦੀ ਏ, ਆਖਦੀ ਏ ਰਿਜਕ ਦੇਣ ਵਾਲਾ ਕੋਈ ਹੋਰ ਏ, ਜਿਹੜੇ ਸਾਡੇ ਛੋਟੇ ਜਿਹੇ ਤਨ ਨੂੰ ਸੰਭਾਲ ਕੇ ਰੱਖੇ ਤੇ ਜਿਹਦੀ ਕਿਰਪਾ ਨਾਲ ਤਨ ਵੱਡਾ ਹੋ ਰਿਹਾ ਹੈ।
ਸੁਖ ਤੋਂ ਸ਼ੁਭ ਆਹਾਰ ਹਮ ਕਰੀ, ਕਿਸੂ ਬਾਤ ਕੀ ਚਿੰਤਨ ਤਰੀ।
ਕਹਿਣ ਲੱਗੇ ਅਸੀਂ ਫਿਰ ਦਲੀਲ ਦਿੱਤੀ ਕਿ ਨਹੀਂ, ਸਾਡੀ ਪ੍ਰਤਪਾਲਣਾ ਸਾਡਾ ਬਾਪ ਕਰਦਾ, ਸੁੱਖ ਨਾਲ ਅਸੀਂ ਆਹਾਰ ਕਰਨੀਆਂ ਵਾ, ਸਾਨੂੰ ਕਿਤੇ ਰੋਟੀ ਦੀ ਚਿੰਤਾ ਨਹੀਂ।
ਇਹ ਨੈ ਮਾਨੇ ਮਤ ਕਹਿ ਨਿਆਰੋ, ਹਮ ਸਭ ਕਹੇ ਕੀਨਸ ਨਿਰਧਾਰੋ।
ਕਹਿਣ ਲੱਗੀ ਦੇਖੋ ਅਸੀਂ ਸਾਰੀਆਂ ਨੇ ਇੱਕੋ ਹੀ ਇਹ ਆਪਸ ਵਿੱਚ ਵਿਚਾਰ ਕੀਤੀ ਏ ਕਿ ਦੇਣ ਵਾਲਾ ਸਾਡਾ ਪਿਤਾ, ਪਰ ਇਹਦਾ ਤਾਂ ਮਤ ਨਿਆਰਾ, ਸਾਡੀ ਹਾਂ ਵਿੱਚ ਹਾਂ ਨਹੀਂ ਮਿਲਾਂਦੀ।
ਸੁਣਤ ਨਿਰਪਤ ਪਿਤ ਮੂਰਖ ਰੋਸਾ, ਨਹੀਂ ਸਿਰ ਕੋ ਲਖਿਓ ਭਰੋਸਾ।
ਕਹਿੰਦੇ ਨੇ ਕਵੀ ਜੀ ਉੱਕੋ ਰਾਜਾ ਵੀ ਮੂਰਖ ਏ, ਉਹਨੂੰ ਇਹ ਸਮਝ ਨਹੀਂ ਜਿਹੜੀਆਂ ਇਹ ਚਾਰ ਕਹਿੰਦੀਆਂ ਨੇ, ਇਹ ਅਣਜਾਣ ਨੇ, ਜਿਹੜੀ ਇੱਕ ਕਹਿੰਦੀ ਪਈ ਉਹ ਸੱਚ ਕਹਿੰਦੀ ਪਈ। ਕਹਿਣ ਲੱਗੇ ਆਪਸ ਵਿੱਚ ਇਹ ਮੂਰਖ ਬੰਦਾ ਜਿਹਨੂੰ ਸਮਝ ਨਹੀਂ, एक वैगुरु ते भरोसा नहीं।
अपने राजमान में फूला प्रकृत कूल पै ते फूला,
किन्ने अपने आचार गज जमीन ते फुलिया बैठे, राज गद्दी ते फुलिया बैठे, इनू इना पता ही नहीं कि देण वाला ता एक परमेश्वर है। मेनू भी रिजक ओने दिता है, राज भाग भी ओदा दिता होया है।
सब कन्या निज निकट हकारी आशे समझने इच्छा तारी।
उस वक्त इन्हें सारिया बच्चिया नू अपने कोल बुला लिया, ये पुछन वास्ते भी इन्हां दे मन विच है की है, ये आपस में जेड़ियां गल्लां करदियां ने इकलियां, आखिर ऐस बच्ची दे मन विच की बैठा है।
पृथक पृथक तेन बूझन लागा, कहो तू किसको भुगते भागा।
लगे एक एक बच्ची नू पुछन लगा के दस तू कपड़े किदे दिते पानी है, रोटी किदी दिती खानी है, तेनू दुनिया दे सुख दा साधन किन्ने दिता है, तेरे तन ते जेड़े कीमती गहने पाए एक किसने तेनू दिते हन।
सब ने कहो पिता हम तेरा, खावे पर है दर्ब कनेरा।
सारिया उच्ची आवाज विच कह लगिया पिता जी, जेड़े तन ते बस्त्र पानिया वा ए भी तेरे ने, जेड़ा आपा हथा विच गहने पाए ए भी तेरे ने, ते जेड़ा असी भोजन छकदिया वा ए भी ता तेरा बख्शा होया है।
ब्रित पारत नित दे दहारा, हम सब भुगते भाग तुहारा।
सानू देख पिता कोई फिक्र नहीं, आराम नल घर सुतिया वा, पर साडे जागण तो पहला भोजन तैयार है, एक दिन नहीं रोज तू सानू भोजन पकवान भेजना है, साडी प्रतपालना तुसी करदे हो।
निज पगनी सब ते पश्चाती, राज कोयर बोली इस पाती।
कहन लगे जेड़ी ओ बच्ची एक कहिंदी सी देण वाला रब है, ओनू पुछया दस खां किदा दिता तू खानी है, तैनू बस्त्र कौन दिंदा है, ते परमेश्वर दे भय विच गुरु की बाणी विच भिजी हुई उस बच्ची ने ए बचन कहे हन।
हे पित भाग एक को दूवा, भुगत है ए नहीं कब हुआ।
लगी हे मेरे बापू एक गल ध्यान नाल सुन ले, कोई किसे दा दिता नहीं उखांदा, एक दे भाग कदी दूजा नहीं उखो सकदा, चेते रखी अपने अपने भाग सारे खांदे ने, तैनू समझ नहीं कदी वेखी के एक दा भाग एक दे मस्तक दे भाग दूजा खा ले। साहब ने बाणी विच कहे कहिंदे तां रब दी कृपा है, एक मां दी कुख विचों दो बच्चियां दा जन्म है, एक विचारा दिहाड़ियां करदा पिया ते एक जिहड़ा राज पदवी ते बैठा होए, भाग आपो अपने ने। सतगुरु ने बाणी विच कहा निर्धन सरदन दोनों पाई, प्रभ की कला न मेटी जाई। साहब ने बाणी विच कहा आपण लिया जे मिले, सब को भागत होए, करमा ऊपर निबड़ै जे लोचै सब कोई। बापू अपने अपने पार खांदा हर कोई, कौन किसे नू भाग देण वाला है।
निज निज भाग अदक हर काट, भोगत जग में रंग सुराट।
ये गल वखरी के भाग आपो अपने ने, कोई 36 प्रकार दे भोजन रात नू खा के सौंदा है, ते कोई सुका प्रशादा खा के सौ जांदा है। अपने अपने भाग ने, कोई अपने तन ते खद्दर दे बस्त्र पा के सादे बस्त्र पा के जिन दिन कर लैंदा है, ते कोई एक दिन दे अंदर कई कई तरह दे बस्त्र बदलदा है। आपो अपने भाग ने, मेरे साहब ने सारे गल्लां बाणी विच कहियां ने, हजूर बचन करदे ने ना, सतगुरु दे बचन आपां पढ़ने आ, कबू खाट सफेदी सवावै, कबू भूम प्यार ना पावै, ए तेरी रजा है मेरे मालक, किसे नू तू बस्त्र कीमती, किसे नू बिल्कुल मैले बस्त्र देना। हे पिता भाग आपो अपने ने, अपने अपने भागां दा खांदे हां।
सुन पित क्रोध करियो और भारी, सब के सुनते गिरा उचारी।
किन्ने इन्नी गल सुन दी देर सी, मूर्ख बापू नू समझ नहीं पई, उस धी वल अखां लाल करके ने देखिया, क्रोध नाल इहदा चेहरा भखन लगा, ते इको दम थिड़कदी जबान विच ए कहन लगा है।
अमुक रंक हम जात मझारी, तिसके पुत्र कष्ट तन भारी।
ते कहन लगा तेनू कौन रिजक देंदा है। कहन लगी एक परमेश्वर एक वाहगुरु, अपने भाग खानी आ। फिर गुस्से विच आया कहिंदा चंगा जे अपने भाग तू खानी है, ए नहीं समझदी के मैं तेनू देना, ते साडी जात दे अंदर एक मनुख है जिदे पुत्र नू कोड़ दा रोग लगा होया है, साडी बिरादरी विच रहिंदा है, तेनू समझ पै जाए कि देण वाला कौन है। प्यारियो सिर्फ इको ही आ गल जे जेड़ी बंदे नू रब तो दूर लै जांदी, साहब ने मनमुख की परिभाषा ही दिती है, देंदे थावों दिता चंगा, मनमुख ऐसा जानिए। साहब ने बाणी विच क्या दात प्यारी विसरिया दात आरा, दात मिल गई दतार भुल गया। मैं एक खिन विचो निकलन लगा प्रकरण मिलदा, रहीम ने दो दोहरे कहे। एक नवाब सी, उन्हें थाली भर लेनी रुपया नाल सवेरे, सोने दियां मोहरां रखनियां, सारे बंदियां नू देखी जाना जदों भिखारी आने ना, ते अपनियां अखां नीवियां करके ते बुक भर के उहदी झोली विच पैसे पा देने, लोकां लंघी जाना, इन्हें कदी चेहरा तक के भिखारी वल देखिया नहीं, नीवी पाई रखनी। ते एक दिन कोई सज्जन लंघिया ते उहने एक गल पुछी, कहिंदा नवाब एक गल तेरी तो मैं खुश हां, रब दा भय मनना, लोकां नू दान पुन करना, पर जदों तू किसे दी झोली विच रुपये पाना ते अपनियां अखां क्यों नीवियां कर लैना। उन्हें बड़ी सोहनी गल कही रकीम ने, कह लगे सीखे कहा नवाब जू देनी ऐसी देन। हे नवाब कितों है सीखा एहो जी गल तू, ज्यों ज्यों कर उच्चा बड़ा, इहदा मतलब ज्यों ज्यों तू हाथ भर के किसे नू देन लगना त्यों त्यों नीचे नैन त्यों त्यों तेरियां अखां नीवियां क्यों हो जांदियां ने, किसे दी झोली विच पाण लगियां तू अखां नीवियां क्यों कर लैना। अगो नवाब ने बड़े कमाल दी गल कही, कहन लगे देन हार कोई होर है जो भोजित बेजत है दिन रैन, क्यों मैं अखां नीवियां करना वा। कहिंदा देन हार कोई और है जो भोजित है दिन रैन, लोग भरम मुझ पर करें जाते नीचे नैन, मैं इस करके अखां नीवियां करना दुनिया दे लोको हाथ मेरा जे देन वाला ते कोई होर है। मता सोचियो मैं दाता वा, उस कमले नू समझ नहीं पई, गुस्से विच आ गया, कहिंदा चंगा फिर साडी बरादरी विच इक कोड़ी है, मैं देखना तेरे पाक किन्ने कु बलवान हन।
हाथ पाव अंगरी चर गई असको मैं जब तोहे दे दई,
कह लगा चंगा फिर तेनू रिजक रब देंदा है ना। कह लगी बिल्कुल, कहिंदा मैं तेनू उस कोड़ी दे लड़ लांगा जिदे हाथ ते पैर चर गए, देखांगा तेरे पाग किन्ने कु कम कर दे हन।
अपन पाग तब पुंचन करिए नरक समान कष्ट को भरिए,
कह लगे अपने पाग तू भोगी तू कहनी है देन वाला रबे, फिर मैं देखांगा तेरे पाग ते नरक दे समान तू अपनी जिंदगी बतीत करेंगी।
सुन कन्या ने पित की बानी सोई सी सरी मन मानी,
बच्ची ने सुन दिया सार कह दिता बापू जे मेरे भागां विच ओही है ना मैं ओदे लड़ लगना, ते तू जिन्ना मर्जी जतल कर ले मैं जाना ओदी घर, मैनू परवाह नहीं, मैनू उस दाते दे बचना ते भरोसा है। गुरमुख कह के गए ने कि ओ पत्थरां विच ओ रुखां विच ओ पहाड़ां विच ओ पानी विच ओ दरियावां विच ओ चारे तरह दियां खाणियां नू देंदा है, ते जे मैनू लूले दे लड़ लाएगा पिंगले दे लड़ लाएगा सच जानी मेरा गुरु नानक ओदी भी चोली विच खैर पाएगा, मैनू परवाह ने भाग मैं अपने खाने ने, देन वाला ओ परमेश्वर है।
इसकी मात सुबर जित रही तो पिता ने रिस कर कही,
कहने मां रोकती रही है, आखिर मां दा हिरदा पता नहीं बंदा किन्ना कु कठोर हो जांदा है। वाह हंकार बस तेरे जदों तू किसे अंदर कर कर जाने किसे अंदर बह जाने, हंकारी बंदा ता इत्थे भी नहीं जानदा मैं अपनी धी दे टुकड़े नू किदे लड़ लाना पिया, अपने दिल दे टुकड़े नू धी नू किदे लड़ लाना वा, ये हंकार ही है ना कि मैं सब कुछ हां। कहिंदे ने उस बच्ची ने कहा मां रोक ना, याद रखी जे मेरे सिर दा साईं वाहिगुरु है ना, जे गुरु नानक दे घर दी कृपा है ते इस पिंगले नाल भी ला के मैनू गुरु नानक कृपा जरूर करेगा, मैं ता ओदी रजा दा सबक पढ़िया है, मैं ओदे भाणे विच रही हां, ते मां जेड़ी भाणे विच ते भला करके जान लै ओदे मुंह विचों कदी तर्क नहीं हुंदा, ए ता मालक जिथे रखे मैं ओथे प्रवान करांगी। कहिंदे ने इस बच्ची ने उस आदमी नू प्रवान करने अगले बुधवार विचारांगे, आखिर भाणे नू मनदी उस धरती ते पहुंचदी है जिस धरती ते कामयांत हो जांदे ने। अगला ही हफ्ता मेरा इत्थे दे ए प्रसंग अगले बुधवार पूरा कर देंगे। इनियां को बेनतियां प्रवान करनियां प्यारियो, आप आउंदे हो शाम नू वध चढ़ के आया करो, सतगुरु दे घर दी हाजरी भरो जी। वाहिगुरु जी का खालसा, वाहिगुरु जी।